ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਸਬਕ ਨੰਬਰ 35 ਤੇ ਗੁਫ਼ਤਗੂ ਕਰਨ ਡੇ ਸਾਂ, ਜਿਸ ਦਾ ਉਨਵਾਨ ਸੀ ਬਿਆਬਾਨ ਵਿੱਚ ਖਾਣਾ ਤੇ ਹੈ ਖਰੂਜ ਦੀ ਕਿਤਾਬ ਉਹਦੇ ਬਾਬ ਨੰਬਰ 16 ਤੇ 17 ਤੇ ਮੁਸ਼ਤਮਿਲ ਸੀ। ਅੱਜ ਅਸੀਂ ਐਸੇ ਸਬਕ ਦੇ ਬਕੀਆ ਹਿੱਸੇ ਤੇ ਗੌਰ ਖੋਸ ਕਰਾਂਗੇ। ਅਸੀਂ ਆਪਣੇ ਸਬਕ ਨੂੰ ਅੱਗੇ ਵਧਾਉਂਦਿਆਂ ਹੋਇਆਂ ਵੇਖਾਂਗੇ ਕਿ ਕਿਵੇਂ ਇੱਕ ਵਾਰ ਫਿਰ ਜਦੋਂ ਬਨੀ ਇਸਰਾਇਲ ਪਾਣੀ ਤੋਂ ਭੱਜ ਕੇ ਬਾਹਰ ਨਿਕਲੇ ਤੇ ਕੀ ਵਕੂਆ ਪੇਸ਼ ਆਇਆ। ਖੁਦਾ ਦਾ ਕਲਾਮ ਖਰੂਜ ਦੀ ਕਿਤਾਬ ਦੇ 17ਵੇਂ ਬਾਬ ਵਿੱਚ ਫਰਮਾਂਦਾ ਹੈ, ਫਿਰ ਬਨੀ ਇਸਰਾਇਲ ਦੀ ਸਾਰੀ ਜਮਾਤ ਸੀਨ ਦੇ ਬਿਆਬਾਨ ਤੋਂ ਚੱਲੀ ਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਿਕ ਸਫ਼ਰ ਕਰਦੀ ਹੋਈ ਰਫਤੀਮ ਵਿੱਚ ਡੇਰਾ ਲਾਇਆ। ਉੱਥੇ ਉਹਨਾਂ ਲੋਕਾਂ ਦੇ ਪੀਣ ਵਾਸਤੇ ਪਾਣੀ ਨਾ ਸੀ। ਉੱਥੇ ਉਹ ਲੋਕ ਮੂਸਾ ਦੇ ਨਾਲ ਝਗੜਾ ਕਰਕੇ ਕਹਿਣ ਲੱਗੇ ਕਿ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੇਰੇ ਨਾਲ ਕਿਉਂ ਝਗੜਦੇ ਹੋ ਤੇ ਖੁਦਾਵੰਦ ਨੂੰ ਕਿਉਂ ਆਜ਼ਮਾਉਂਦੇ ਹੋ। ਉੱਥੇ ਉਹਨਾਂ ਲੋਕਾਂ ਨੂੰ ਬੜੀ ਪਿਆਸ ਲੱਗੀ, ਸੋ ਲੋਕ ਮੂਸਾ ਤੇ ਬੁੜਬੁੜਾਉਣ ਲੱਗੇ ਤੇ ਆਖਣ ਲੱਗੀ ਕਿ ਤੂੰ ਸਾਨੂੰ ਕਿਉਂ ਸਾਡੇ ਬੱਚਿਆਂ ਨੂੰ ਤੇ ਸਾਡੇ ਚੁਪਾਇਆਂ ਨੂੰ ਪਿਆਸ ਨਾਲ ਮਾਰਨ ਵਾਸਤੇ ਮੁਲਕ ਮਿਸਰ ਵਿੱਚੋਂ ਕੱਢ ਲਿਆਏ। ਮੂਸਾ ਨੇ ਖੁਦਾਵੰਦ ਨੂੰ ਫਰਮਾਇਆ ਤੇ ਆਖਿਆ, ਮੈਂ ਇਹਨਾਂ ਲੋਕਾਂ ਵਾਸਤੇ ਕੀ ਕਰਾਂ? ਉਹ ਸਾਰੇ ਤੇ ਹਜੇ ਵੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਲੋਕਾਂ ਦੇ ਅੱਗੇ ਹੋ ਕੇ ਚੱਲ ਤੇ ਬਨੀ ਇਸਰਾਇਲ ਦੇ ਬਜ਼ੁਰਗਾਂ ਵਿੱਚੋਂ ਚੰਦ ਨੂੰ ਆਪਣੇ ਨਾਲ ਲੈ ਲੈ ਤੇ ਜਿਸ ਲਾਠੀ ਨਾਲ ਤੂੰ ਦਰਿਆ ਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੇਬ ਦੀ ਇੱਕ ਚਟਾਨ ਤੇ ਖਲੋਵਾਂਗਾ ਤੇ ਤੂੰ ਉਸ ਚਟਾਨ ਤੇ ਮਾਰੀ ਤੇ ਇਸ ਵਿੱਚੋਂ ਪਾਣੀ ਨਿਕਲੇਗਾ ਤੇ ਇਹ ਲੋਕ ਪੀਣਗੇ। ਚੁਨਾਚੇ ਮੂਸਾ ਨੇ ਬਨੀ ਇਸਰਾਇਲ ਦੇ ਬਜ਼ੁਰਗਾਂ ਦੇ ਸਾਹਮਣੇ ਇਹੀ ਕੀਤਾ। ਖਰੂਜ ਬਾਬ 17 ਤੇ ਪਹਿਲੀਆਂ 6 ਆਇਤਾਂ। ਚਟਾਨ ਵਿੱਚੋਂ ਪਾਣੀ ਬੜੀ ਤੇਜ਼ੀ ਨਾਲ ਨਿਕਲਿਆ ਤੇ ਬਿਆਬਾਨ ਵਿੱਚ ਬਹਿਣਾ ਸ਼ੁਰੂ ਹੋ ਗਿਆ। ਉਹਨਾਂ ਦੇ ਸਾਰੇ ਲੋਕਾਂ ਨੇ ਤੇ ਚੁਪਾਇਆਂ ਨੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ। ਅੱਜ ਜਿਹੜੀ ਕਹਾਣੀ ਅਸਾਂ ਸੁਣੀ, ਜ਼ਰਾ ਇਸ ਦੀ ਬਾਬਤ ਸੋਚੋ। ਇਸਰਾਇਲੀਆਂ ਨੇ ਖੁਦਾਵੰਦ ਨੂੰ ਬੜਾ ਕੁਝ ਆਖਿਆ ਤੇ ਕੀਤਾ ਤੇ ਖੁਦਾ ਤੇ ਇਮਾਨ ਲੈ ਕੇ ਆਏ, ਜਾਂ ਤੁਹਾਡੇ ਖਿਆਲ 'ਚ ਹਜੇ ਤੱਕ ਇਮਾਨ ਨਾ ਲਿਆਏ? ਖੁਦਾ ਨੇ ਉਹਨਾਂ ਵਾਸਤੇ ਜੋ ਕੁਝ ਕੀਤਾ, ਉਹਨਾਂ ਦੇ ਦਿਲ ਉਸ ਦੇ ਬਾਇਸ ਸ਼ੁਕਰਗੁਜ਼ਾਰੀ ਤੇ ਖੁਦਾ ਦੀ ਤਾਰੀਫ ਨਾਲ ਭਰ ਗਏ ਸਨ ਜਾਂ ਕਿ ਨਹੀਂ ਸਨ ਭਰੇ? ਨਹੀਂ, ਉਹ ਖੁਦਾ ਤੇ ਇਮਾਨ ਨਾ ਲਿਆਏ, ਬਲਕਿ ਜਿਸ ਖੁਦਾ ਨੇ ਉਹਨਾਂ ਨੂੰ ਪਹਿਲੇ ਵੀ ਬੜੇ ਸਾਰੇ ਖਤਰਾਤ ਵਿੱਚੋਂ ਕੱਢਿਆ ਸੀ, ਉਹ ਉਸ ਦੇ ਖਿਲਾਫ਼ ਸ਼ਿਕਾਇਤ ਕਰਨ ਲੱਗੇ। ਤੇ ਫਿਰ ਖੁਦਾ ਨੇ ਕੀ ਕੀਤਾ? ਖੁਦਾਵੰਦ ਖੁਦਾ ਨੇ ਬੜੇ ਤਹੱਮੁਲ ਦੇ ਨਾਲ, ਆਪਣੀ ਬੜੀ ਰਹਿਮਤ ਦੇ ਨਾਲ ਉਹਨਾਂ ਨੂੰ ਬਿਆਬਾਨ ਵਿੱਚ ਪਿਆਸਾ ਨਹੀਂ ਮਾਰਿਆ, ਬਲਕਿ ਉਹਨਾਂ ਨੂੰ ਪੀਣ ਵਾਸਤੇ ਪਾਣੀ ਮੁਹੱਈਆ ਕੀਤਾ। ਕਿ ਬਨੀ ਇਸਰਾਇਲ ਖੁਦਾ ਦੀ ਰਹਿਮਤ ਦੇ ਲਾਇਕ ਸਨ? ਨਹੀਂ, ਉਹ ਤੇ ਸਜ਼ਾ ਦੇ ਲਾਇਕ ਸਨ। ਤੇ ਫਿਰ ਖੁਦਾ ਨੇ ਉਹਨਾਂ ਤੇ ਇੰਨੀ ਰਹਿਮਤ ਕਿਉਂ ਕੀਤੀ? ਇਸ ਲਈ ਕਿ ਖੁਦਾ ਵਫ਼ਾਦਾਰ ਏ ਤੇ ਰਹੀਮੋ ਕਰੀਮ ਵੀ ਏ। ਉਹ ਸਾਦਕੁਲ ਕੌਲ ਤੇ ਰਹੀਮੋ ਰਹਿਮਾਨ ਏ। ਖੁਦਾ ਕਰੀਮ ਨੇ ਆਪਣੀ ਰਹਿਮਤ ਦੇ ਨਾਲ ਬਨੀ ਇਸਰਾਇਲ ਨੂੰ ਖਾਣਾ ਮੁਹੱਈਆ ਕੀਤਾ, ਲੇਕਿਨ ਉਹ ਬੜੇ ਅਹਿਸਾਨ ਫਰਾਮੋਸ਼ ਤੇ ਨਾਸ਼ੁਕਰੇ ਤੇ ਗੁਨਾਹਗਾਰ ਸਨ। ਜੇ ਭੁੱਖ ਤੇ ਪਿਆਸ ਤੋਂ ਨਜਾਤ ਦਾ ਦਾਰੋ ਮਦਾਰ ਉਹਨਾਂ ਦੇ ਕੋਲੋਂ ਫੇਲ ਤੇ ਮਬਨੀ ਹੁੰਦਾ ਤੇ ਖੁਦਾ ਯਕੀਨਨ ਉਹਨਾਂ ਨੂੰ ਬਿਆਬਾਨ ਵਿੱਚ ਮੌਤ ਦੇ ਹਵਾਲੇ ਕਰ ਦਿੰਦਾ। ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਕਿ ਖੁਦਾ ਨੇ ਨਾ ਸਿਰਫ ਆਪਣੀ ਰਹਿਮਤ ਦੇ ਨਾਲ ਉਹਨਾਂ ਦੀ ਜਾਨ ਬਚਾਈ, ਬਲਕਿ ਆਪਣਾ ਕੀਤਾ ਹੋਇਆ ਵਾਅਦਾ ਵੀ ਨਿਭਾਇਆ। ਖੁਦਾ ਵਾਅਦਿਆਂ ਦਾ ਸੱਚਾ ਏ ਤੇ ਉਹਨੇ ਬਨੀ ਇਸਰਾਇਲ ਦੇ ਨਾਲ ਬੜਾ ਅਹਿਮ ਵਾਅਦਾ ਕਰ ਰੱਖਿਆ ਸੀ। ਅਸੀਂ ਪਹਿਲੇ ਹੀ ਸਿੱਖ ਚੁੱਕੇ ਹਾਂ ਕਿ ਖੁਦਾ ਦਾ ਵਾਅਦਾ ਸੀ ਕਿ ਉਹ ਬਨੀ ਇਸਰਾਇਲ ਦੇ ਵਸੀਲੇ ਦੁਨੀਆਂ ਦੀਆਂ ਸਾਰੀਆਂ ਕੌਮਾਂ ਨੂੰ ਬਰਕਤ ਬਖਸ਼ੇਗਾ, ਨਬੀਆਂ ਨੂੰ ਭੇਜੇਗਾ, ਕੁਤਬੇ ਮੁਕੱਦਸਾਂ ਨੂੰ ਨਾਜ਼ਲ ਕਰੇਗਾ ਤੇ ਦੁਨੀਆਂ ਦਾ ਨਜਾਤ ਦਹਿੰਦਾ ਭੇਜੇਗਾ। ਜੀ ਹਾਂ, ਖੁਦਾ ਸਾਦਕੁਲ ਕੌਲ ਏ ਤੇ ਰਹਿਮਤ ਨਾਲ ਭਰਿਆ ਹੋਇਆ ਖੁਦਾ ਏ, ਉਹ ਸੱਚਾਈ ਦਾ ਖੁਦਾ ਏ, ਉਹ ਮੁਹੱਬਤ ਦਾ ਖੁਦਾ ਏ। ਯਕੀਨਨ ਬਨੀ ਇਸਰਾਇਲ ਉਸ ਦੀ ਮੁਹੱਬਤ ਦੇ ਹੱਕਦਾਰ ਨਾ ਸਨ, ਇੱਥੋਂ ਤੱਕ ਕਿ ਜਦੋਂ ਉਹਨਾਂ ਨੇ ਖੁਦਾ ਦੀ ਨਾਫਰਮਾਨੀ ਕੀਤੀ ਅਤੇ ਉਸ ਦੇ ਖਿਲਾਫ਼ ਬੁੜਬੁੜਾਏ ਅਤੇ ਫਿਰ ਵੀ ਖੁਦਾ ਨੇ ਆਪਣੀ ਵਫ਼ਾਦਾਰੀ ਸਾਬਤ ਕੀਤੀ ਅਤੇ ਉਹਨਾਂ ਨੂੰ ਆਸਮਾਨੀ ਖੁਰਾਕ ਦੇ ਕੇ ਆਪਣੀ ਮੁਹੱਬਤ ਦਿਖਾਈ। ਸ਼ਾਇਦ ਕੋਈ ਸਵਾਲ ਕਰੇ ਕਿ ਬਨੀ ਇਸਰਾਇਲ ਦੀ ਇਹ ਕਹਾਣੀ ਅੱਜ ਸਾਡੇ ਕਿਸ ਕੰਮ ਦੀ ਏ। ਕਲਾਮ ਖੁਦਾ ਫਰਮਾਉਂਦਾ ਕਿ ਇਹ ਗੱਲਾਂ ਉਹਨਾਂ 'ਤੇ ਇਬਰਤ ਵਾਸਤੇ ਵਾਕਿਆ ਹੋਈਆਂ ਅਤੇ ਅਸੀਂ ਆਖਰੀ ਜ਼ਮਾਨੇ ਵਾਲਿਆਂ ਦੀ ਨਸੀਹਤ ਵਾਸਤੇ ਲਿਖੀਆਂ ਗਈਆਂ ਨੇ। ਪਹਿਲਾਂ ਕਰੰਥੀਓਂ ਬਾਬ 10 ਅਤੇ ਆਇਤ ਨੰਬਰ 11। ਜਿਸ ਤਰ੍ਹਾਂ ਖੁਦਾ ਨੇ ਬਨੀ ਇਸਰਾਇਲ ਨੂੰ ਬਿਆਬਾਨ ਦੇ ਚੁੰਗਲ 'ਚੋਂ ਛੁਡਾਇਆ, ਇਸੇ ਤਰ੍ਹਾਂ ਖੁਦਾ ਚਾਹੁੰਦਾ ਕਿ ਉਹ ਹਰ ਬਨੀ ਆਦਮ ਨੂੰ ਗੁਨਾਹ ਦੇ ਇਖਤਿਆਰ ਤੋਂ ਅਤੇ ਇਸ ਦੀ ਸਜ਼ਾ ਤੋਂ ਰਿਹਾਈ ਬਖਸ਼ੇ। ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦਿਵੋ ਕਿ ਬਨੀ ਇਸਰਾਇਲ ਨੂੰ ਕੀ ਕਰਨਾ ਚਾਹੀਦਾ ਸੀ ਤਾਂ ਕਿ ਉਹ ਬਿਆਬਾਨ ਵਿੱਚ ਹਲਾਕ ਹੋਣ ਤੋਂ ਬਚ ਜਾਂਦੇ। ਖੁਦਾ ਨੇ ਅਸਮਾਨ ਤੋਂ ਜੋ ਖੁਰਾਕ ਬਨੀ ਇਸਰਾਇਲ ਵਾਸਤੇ ਉਤਾਰੀ ਸੀ, ਉਹਨਾਂ ਨੇ ਉਹਨੂੰ ਇਕੱਠਾ ਕਰਕੇ ਖਾ ਲੈਣਾ ਕਾਫ਼ੀ ਸਮਝਿਆ। ਉਹਨਾਂ ਦੀ ਨਜਾਤ ਕਿੱਧਰੋਂ ਆਈ? ਕੀ ਇਹ ਉਹਨਾਂ ਦੀ ਆਪਣੀ ਜੱਦੋਜਹਿਦ ਦਾ ਨਤੀਜਾ ਸੀ? ਨਹੀਂ, ਇਹ ਨਜਾਤ ਉਹਨਾਂ ਨੂੰ ਖੁਦਾ ਨੇ ਦਿੱਤੀ ਸੀ। ਭੁੱਖ ਅਤੇ ਹਲਾਕਤ ਤੋਂ ਬਚਣ ਦਾ ਇਖਤਿਆਰ ਉਹਨਾਂ ਦੇ ਕੋਲ ਨਹੀਂ ਸੀ ਹੈ। ਉਹ ਇਸ ਲਈ ਕੁਝ ਨਾ ਕਰ ਸਕਦੇ ਸਿਵਾਏ ਇਸ ਦੇ ਕਿ ਉਹ ਉਸ ਖੁਰਾਕ ਨੂੰ ਜੋ ਖੁਦਾ ਨੇ ਉਹਨਾਂ ਵਾਸਤੇ ਉਤਾਰੀ ਸੀ ਉਹਨੂੰ ਜਮ੍ਹਾਂ ਕਰਕੇ ਖਾ ਜਾਂਦੇ। ਅਤੇ ਬਸ, ਕਿਤਾਬ ਮੁਕੱਦਸ ਸਾਨੂੰ ਦੱਸਦੀ ਏ ਕਿ ਸਭ ਨ ਬਨੀ ਇਸਰਾਇਲ ਦੀ ਤਰ੍ਹਾਂ ਗੁਨਾਹਗਾਰ ਨੇ ਅਤੇ ਆਪਣੇ ਆਪ ਨੂੰ ਖੁਦ ਨਹੀਂ ਬਚਾ ਸਕਦੇ। ਯਾਨੀ ਨਾ ਤਾਂ ਅਸੀਂ ਗੁਨਾਹ ਦੀ ਸਜ਼ਾ ਤੋਂ ਬਚ ਸਕਦੇ ਹਾਂ ਅਤੇ ਨਾ ਖੁਦਾ ਦੀ ਸੱਚੀ ਅਦਾਲਤ ਤੋਂ। ਬੇਸ਼ੱਕ ਬਨੀ ਇਸਰਾਇਲ ਦੀ ਮਾਨਿਤ ਅੱਜ ਅਸੀਂ ਖੁਸ਼ਕ ਬਿਆਬਾਨ ਵਿੱਚੋਂ ਤਾਂ ਨਹੀਂ ਲੰਘਣ ਡੇ, ਲੇਕਿਨ ਮੌਤ ਦੇ ਬਾਦਲ ਅਤੇ ਹਲਾਕਤ ਦਾ ਸਾਇਆ ਸਾਨੂੰ ਹਰ ਪਾਸੋਂ ਘੇਰੇ ਹੋਏ ਵੇ, ਜਿਵੇਂ ਕਿ ਉਹ ਸੀਨ ਦੇ ਬਿਆਬਾਨ ਵਿੱਚ ਉਹਨਾਂ ਨੂੰ ਘੇਰੇ ਹੋਏ ਸੀ। ਖੁਦਾਵੰਦ ਦਾ ਕਲਾਮ ਬਿਲਕੁਲ ਰੋਜ਼ੇ ਰੋਸ਼ਨ ਦੀ ਤਰ੍ਹਾਂ ਅਯਾਂ ਏ ਅਤੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਅਤੇ ਹਰ ਕੋਈ ਜਿਹੜਾ ਖੁਦਾ ਦੇ ਕਲਾਮ ਨੂੰ ਰੱਦ ਕਰਦਾ, ਖੁਦਾ ਨੇ ਦਿਖਾਇਆ ਏ, ਆਪਣੇ ਗੁਨਾਹ ਵਿੱਚ ਮਰੇਗਾ ਅਤੇ ਦੋਜ਼ਖ ਦੀ ਅਬਦੀ ਅੱਗ ਵਿੱਚ ਪਾਇਆ ਜਾਏਗਾ। ਗੁਨਾਹ ਵਿੱਚ ਮਰਨਾ, ਅਦਾਲਤ ਵਿੱਚ ਖਲੋਣਾ ਅਤੇ ਦੋਜ਼ਖ ਦੀ ਅੱਗ ਵਿੱਚ ਹਮੇਸ਼ਾ ਜਲਦੇ ਰਹਿਣਾ ਕੋਈ ਚੰਗੀ ਗੱਲ ਨਹੀਂ ਹੈ, ਬਲਕਿ ਦਰਦਨਾਕ ਅਜ਼ਾਬ ਦੀ ਖਬਰ ਏ। ਖੁਸ਼ਖਬਰੀ ਦਾ ਪੈਗਾਮ ਇਹ ਵੀ ਕਿ ਕੋਈ ਵੀ ਆਪਣੇ ਗੁਨਾਹ ਵਿੱਚ ਨਾ ਮਰੇਗਾ। ਜਿਵੇਂ ਖੁਦਾ ਪਰਵਰਦਿਗਾਰ ਨੇ ਬਿਆਬਾਨ ਵਿੱਚ ਆਪਣੇ ਲੋਕਾਂ ਨੂੰ ਖਾਣਾ ਮੁਹੱਈਆ ਕੀਤਾ ਅਤੇ ਭੁੱਖ ਦੇ ਬਾਇਸ ਮੌਤ ਦੇ ਮੂੰਹ ਵਿੱਚ ਉਹਨਾਂ ਨੂੰ ਪੈਣ ਨਹੀਂ ਦਿੱਤਾ, ਇਸੇ ਤਰ੍ਹਾਂ ਖੁਦਾ ਯਰੀ ਨੇ ਸਾਨੂੰ ਵੀ ਖਾਣਾ ਦਿੱਤਾ ਏ ਤਾਂ ਕਿ ਅਸੀਂ ਉਸ ਜ਼ਿੰਦਗੀ ਵਿੱਚ ਬਰਕਤ ਪਾਈਏ ਅਤੇ ਆਉਣ ਵਾਲੀ ਜ਼ਿੰਦਗੀ ਅਬਦ ਤੱਕ ਸਾਡੇ ਵਾਸਤੇ ਬਾਬਰਕਤ ਬਣੀ ਰਹੇ। ਅਬਦੀ ਜ਼ਿੰਦਗੀ ਦੇਣ ਵਾਲਾ ਖਾਣਾ ਕਿਹੜਾ ਏ? ਕੀ ਉਹ ਖਾਣਾ ਸਾਨੂੰ ਬਾਜ਼ਾਰ ਤੋਂ ਮੁੱਲ ਮਿਲ ਸਕਦਾ? ਨਹੀਂ, ਸਾਨੂੰ ਖੁਦਾ ਦੀ ਹਜ਼ੂਰੀ ਅਬਦ ਤੱਕ ਜ਼ਿੰਦਾ ਰਹਿਣ ਵਾਸਤੇ ਕੁਵਤ ਪਹੁੰਚਾਉਂਦੀ ਏ। ਬਾਜ਼ਾਰ ਵਿੱਚ ਕੋਈ ਐਸਾ ਖਾਣਾ ਤਿਆਰ ਨਹੀਂ ਹੁੰਦਾ। ਅੱਛਾ, ਫਿਰ ਅਬਦੀ ਜ਼ਿੰਦਗੀ ਬਖਸ਼ਣ ਵਾਲਾ ਖਾਣਾ ਕੀ ਏ ਅਤੇ ਕਿੱਥੋਂ ਮਿਲਦਾ? ਦੋਸਤੋ, ਤੁਹਾਨੂੰ ਇਸ ਗੱਲ ਤੋਂ ਬਖੂਬੀ ਵਾਕਫ ਹੋਣਾ ਚਾਹੀਦਾ ਕਿ ਬਨੀ ਇਸਰਾਇਲ ਦੇ ਬਿਆਬਾਨ ਵਿੱਚ ਮਨ ਖਾਣ ਦੇ ਤਕਰੀਬਨ 1500 ਸਾਲ ਬਾਅਦ ਖੁਦਾ ਨੇ ਦੁਨੀਆਂ ਦਾ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜਿਆ ਅਤੇ ਇਹੋ ਹੀ ਉਹ ਖਾਣਾ ਹੈ ਜਿਹੜਾ ਖੁਦਾ ਰਹੀਮ ਨੇ ਦੁਨੀਆਂ ਨੂੰ ਬਖਸ਼ਿਆ ਹੈ ਤਾਂ ਕਿ ਦੁਨੀਆਂ ਦੇ ਲੋਕ ਇਸ ਖਾਣੇ ਦੇ ਵਸੀਲੇ ਗੁਨਾਹ ਦੇ ਇਖਤਿਆਰ ਤੋਂ, ਮੌਤ ਦੇ ਮੂੰਹ ਤੋਂ ਅਤੇ ਸਜ਼ਾ ਦੇ ਖੌਫ ਤੋਂ ਅਤੇ ਦੋਜ਼ਖ ਦੀ ਜਲਾਨ ਵਾਲੀ ਅੱਗ ਦੇ ਅਜ਼ਾਬ ਤੋਂ ਮਹਿਫੂਜ਼ ਰਵਨ। ਆਓ, ਉਹ ਕਲਾਮ ਜੋ ਨਜਾਤ ਦਹਿੰਦਾ ਨੇ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਸੁਣਾਇਆ, ਗੌਰ ਨਾਲ ਸੁਣੀਏ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜੋ ਇਮਾਨ ਲਿਆਂਦਾ ਹਮੇਸ਼ਾ ਦੀ ਜ਼ਿੰਦਗੀ ਉਸ ਦੀ ਏ। ਜ਼ਿੰਦਗੀ ਦੀ ਰੋਟੀ ਮੈਂ ਵਾਂ, ਤੁਹਾਡੇ ਬਾਪ ਦਾਦਾ ਨੇ ਬਿਆਬਾਨ ਵਿੱਚ ਮਨ ਖਾਧਾ ਅਤੇ ਮਰ ਗਏ। ਇਹ ਉਹ ਰੋਟੀ ਏ ਜਿਹੜੀ ਆਸਮਾਨ ਤੋਂ ਉਤਰੀ ਏ ਤਾਂ ਕਿ ਆਦਮੀ ਉਸ ਵਿੱਚੋਂ ਖਾਏ ਅਤੇ ਨਾ ਮਰੇ। ਮੈਂ ਵਾਂ ਉਹ ਰੋਟੀ, ਜ਼ਿੰਦਗੀ ਦੀ ਰੋਟੀ ਜਿਹੜੀ ਆਸਮਾਨ ਤੋਂ ਉਤਰੀ ਏ। ਜੇ ਕੋਈ ਇਸ ਰੋਟੀ ਵਿੱਚੋਂ ਖਾਏ ਤੇ ਅਬਦ ਤੱਕ ਜ਼ਿੰਦਾ ਰਹੇਗਾ, ਬਲਕਿ ਜਿਹੜੀ ਰੋਟੀ ਮੈਂ ਜਹਾਨ ਦੀ ਜ਼ਿੰਦਗੀ ਵਾਸਤੇ ਦੇਵਾਂਗਾ ਉਹ ਮੇਰਾ ਗੋਸ਼ਤ ਏ। ਯਿਸੂ ਨੇ ਉਹਨਾਂ ਨੂੰ ਆਖਿਆ, ਜ਼ਿੰਦਗੀ ਦੀ ਰੋਟੀ ਮੈਂ ਵਾਂ, ਜਿਹੜਾ ਮੇਰੇ ਕੋਲ ਆਏ ਉਹ ਹਰਗਿਜ਼ ਭੁੱਖਾ ਨਾ ਹੋਵੇਗਾ ਅਤੇ ਜਿਹੜਾ ਮੇਰੇ 'ਤੇ ਇਮਾਨ ਲਿਆਏ ਉਹ ਕਦੀ ਪਿਆਸਾ ਨਾ ਹੋਵੇਗਾ। ਯੂਹੰਨਾ ਬਾਬ 6 ਆਇਤ ਨੰਬਰ 47, 51 ਅਤੇ 35। ਅਜ਼ੀਜ਼ ਦੋਸਤੋ, ਅੱਜ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਵੇਖਾਂਗੇ ਕਿ ਖੁਦਾ ਨੇ ਬਨੀ ਇਸਰਾਇਲ ਨੂੰ ਅਹਿਕਾਮੇ ਅਸ਼ਰਾ ਯਾਨੀ 10 ਹੁਕਮ ਦਿੱਤੇ। ਖੁਦਾ ਤੁਹਾਨੂੰ ਬਰਕਤ ਦੇਵੇ। ਤੁਸੀਂ ਨਜਾਤ ਦਹਿੰਦੇ ਦੀ ਜ਼ਿੰਦਗੀ ਬਖਸ਼ ਆਵਾਜ਼ ਸੁਣੀ ਕਿ ਯਿਸੂ ਨੇ ਉਹਨਾਂ ਨੂੰ ਆਖਿਆ, ਜ਼ਿੰਦਗੀ ਦੀ ਰੋਟੀ ਮੈਂ ਵਾਂ, ਜਿਹੜਾ ਮੇਰੇ ਕੋਲ ਆਏ ਉਹ ਹਰਗਿਜ਼ ਭੁੱਖਾ ਨਾ ਹੋਵੇਗਾ ਅਤੇ ਜਿਹੜਾ ਮੇਰੇ 'ਤੇ ਇਮਾਨ ਲਿਆਏ ਉਹ ਕਦੀ ਪਿਆਸਾ ਨਾ ਹੋਵੇਗਾ। ਯੂਹੰਨਾ ਬਾਬ 6 ਆਇਤ ਨੰਬਰ 35। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043 110 यानी 0341 3043 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।